ਸੱਚੀ ਕਾਰ ਕਮਾਵਣੀ, ਸੱਚ ਪਹਿਨਣ, ਸੱਚ ਨਾਮ ਆਧਾਰ, ਗੁਰਮੁਖ ਸੱਚੀ ਸੇਵਾ ਸਿਮਰਨ ਦੀ ਕਾਰ ਕਿਰਤ ਕਰਦੇ ਹਨ। ਗੁਰਮੁਖ ਸੱਚੀ ਸੇਵਾ ਭਗਤੀ ਦੀ ਕਾਰ ਕਰਦੇ ਹਨ। ਸੱਚ ਪਹਿਨਣ ਤੇ ਸੱਚੇ ਨਾਮ ਦੀ ਹੀ ਰੂਹਾਨੀ ਪੁਸ਼ਾਕ ਪਹਿਨਦੇ ਨੇ ਤੇ ਸੱਚੇ ਨਾਮ ਦਾ ਹੀ ਉਹਨਾਂ ਨੂੰ ਆਸਰਾ ਪ੍ਰਾਪਤ ਹੁੰਦਾ ਹੈ। ਸੱਚੀ ਸੰਗਤ ਸੱਚ ਮਿਲੈ, ਸੱਚੈ ਨਾਹੀ ਪਿਆਰ। ਹਜ਼ੂਰ ਫਰਮਾਉਂਦੇ ਨੇ ਸੱਚੀ ਸੰਗਤ ਰਾਹੀਂ ਹੀ ਸੱਚ ਮਿਲੈ, ਸੱਚਾ ਨਾਮ ਪ੍ਰਾਪਤ ਹੁੰਦਾ ਹੈ। ਸੱਚੈ ਨਾਹੀ ਪਿਆਰ ਤੇ ਸੱਚੀ ਸੰਗਤ ਦੁਆਰਾ ਹੀ ਸੱਚੇ ਨਾਮ ਦੇ ਨਾਲ ਪਿਆਰ ਲੱਗਦਾ ਹੈ। ਸੱਚਾ ਸ਼ਬਦ ਹਰਖ ਸਦਾ ਦਰ ਸੱਚਾ ਸੱਚਿਆਰ। ਗੁਰੂ ਕੇ ਸੱਚੇ ਸ਼ਬਦ ਦੁਆਰਾ, ਗੁਰੂ ਕੇ ਸੱਚੇ ਉਪਦੇਸ਼ ਦੁਆਰਾ ਹਰਖ ਸਦਾ ਹਮੇਸ਼ਾ ਲਈ ਖੁਸ਼ੀਆਂ ਤੇ ਖੇੜਾ ਪ੍ਰਾਪਤ ਹੋ ਜਾਂਦਾ ਹੈ। ਦਰ ਸੱਚਾ ਸੱਚਿਆਰ ਤੇ ਉਸ ਵਾਹਿਗੁਰੂ ਦੇ ਸੱਚੇ ਦਰ ਸੱਚਖੰਡ ਦਰਬਾਰ ਦੇ ਵਿੱਚ ਵੀ ਮਨੁੱਖ ਸੱਚਿਆਰ ਹੋ ਜਾਂਦਾ ਹੈ ਜਿਹਦੇ ਕੋਲ ਸੱਚਾ ਸ਼ਬਦ ਹੋਵੇ। ਨਾਨਕ ਸਤਿਗੁਰ ਕੀ ਸੇਵਾ ਸੋ ਕਰੈ ਜਿਸ ਨੂੰ ਨਦਰ ਕਰੈ ਕਰਤਾਰ। ਧੰਨ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਹਨ ਬਈ ਉਹੀ ਗੁਰਸਿੱਖ ਮਾਈ ਭਾਈ ਸਤਿਗੁਰੂ ਦੀ ਸੇਵਾ ਕਰਦਾ ਹੈ ਜਿਸ ਉੱਤੇ ਉਹ ਕਰਤਾਰ ਉਹ ਸਿਰਜਣਹਾਰ ਅਕਾਲ ਪੁਰਖ ਵਾਹਿਗੁਰੂ ਮਿਹਰ ਦੀ ਨਿਗਾਹ ਕਰ ਦਿੰਦਾ। ਗੁਰੂ ਦੀ ਸੇਵਾ ਵੀ ਵਾਹਿਗੁਰੂ ਦੀ ਮਿਹਰ ਨਾਲ ਹੀ ਹੁੰਦੀ ਹੈ। ਆਪੇ ਸੇਵਾ ਲਾਇਨ ਆਪੇ ਬਖਸ਼ ਕਰੇ, ਸਭਨਾ ਕਾ ਮਾਂ ਪਿਓ ਆਪ ਹੈ ਆਪੇ ਸਾਰ ਕਰੇ। ਵਾਹਿਗੁਰੂ ਦੀ ਮਿਹਰ ਤੋਂ ਬਿਨਾਂ ਸੇਵਾ ਵੀ ਨਹੀਂ ਹੋ ਸਕਦੀ। ਮਹੱਲਾ ਤੀਜਾ ਹੋਰ ਵਿਡਾਣੀ ਚਾਕਰੇ ਤ੍ਰਿਗ ਜੀਵਨ ਤ੍ਰਿਗ ਵਾਸ। ਧੰਨ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਦੇ ਚਰਨਾਂ ਵਿੱਚ ਗੁਰਸਿੱਖਾਂ ਨੇ ਬੇਨਤੀ ਕੀਤੀ, ਮਹਾਰਾਜ ਗੁਰੂ ਦੀ ਸੇਵਾ ਚਾਕਰੀ ਕਰਕੇ ਤਾਂ ਮਨੁੱਖ ਨੂੰ ਲੋਕ ਪ੍ਰਲੋਕ ਦੇ ਸੁੱਖ ਮਿਲਦੇ ਨੇ ਤੇ ਜਿਹੜੇ ਹੋਰ ਕੋਈ ਦੇਵੀ ਦੇਵਤਿਆਂ ਦੀ ਮੜੀਆਂ ਮਸਾਣੀਆਂ ਦੀ ਕੋਈ ਦੇਹ ਧਾਰੀਆਂ ਦੀ ਪੂਜਾ ਕਰਦੇ ਨੇ ਉਹਨਾਂ ਨੂੰ ਵੀ ਕੁਛ ਮਿਲਦਾ ਹੈ। ਲੋ ਹਜ਼ੂਰ ਉਹਨਾਂ ਬਾਰੇ ਕੀ ਆਖਦੇ ਨੇ ਧਿਆਨ ਨਾਲ ਸੁਣੋ। ਹੋਰ ਵਡਾਣੀ ਚਾਕਰੀ, ਗੁਰੂ ਤੋਂ ਬਿਨਾਂ ਜਿਹੜੀ ਹੋਰ ਅਸੀਂ ਵਡਾਣੀ ਬੇਗਾਨੀ ਚਾਕਰੀ ਕਰਦੇ ਹਾਂ, ਕਿਸੇ ਮਨੁੱਖ ਦੀ ਅਸੀਂ ਕੋਈ ਸੇਵਾ ਟਹਿਲ ਨੌਕਰੀ ਕਰਦੇ ਹਾਂ, ਤ੍ਰਿਗ ਜੀਵਨ ਤ੍ਰਿਗ ਵਾਸ, ਵੀ ਉਸ ਜੀਵਨ ਨੂੰ ਵੀ ਤਰਕਾਰ ਹੈ ਜਿਹੜਾ ਉਸ ਮਨਮੁੱਖ ਹੋਏ ਬੰਦੇ ਦਾ ਬੰਦਾ ਕਿਸੇ ਹੋਰ ਬੇਗਾਨੀ ਚਾਕਰੀ ਵਿੱਚ ਲੱਗਿਆ ਹੋਇਆ ਹੈ। ਤ੍ਰਿਗ ਵਾਸ ਤੇ ਉਸਦਾ ਵਾਸਾ ਵੀ ਸੰਸਾਰ ਦੇ ਵਿੱਚ ਤਰਕਾਰ ਯੋਗ ਹੈ। ਇੱਕ ਵਾਰੀ ਫਿਟੇ ਮੂੰਹ ਕਹੀਏ, ਸੌ ਵਾਰੀ ਫਿਟੇ ਮੂੰਹ ਕਹੀਏ, ਇੱਕ ਲਾਹਨਤ ਬਣਦੀ ਹੈ ਤੇ ਸੌ ਵਾਰੀ ਲਾਹਨਤ ਦੇਣੀ ਹੋਵੇ ਤਾਂ ਇੱਕ ਵਾਰੀ ਤਰਕਾਰ ਕਿਹਾ ਜਾਂਦਾ ਹੈ। ਲੋ ਹਜ਼ੂਰ ਕਹਿੰਦੇ ਜਿਹੜੀ ਗੁਰੂ ਤੋਂ ਬਿਨਾਂ ਹੋਰ ਬੇਗਾਨੀ ਅਸੀਂ ਚਾਕਰੀ ਕਰਦੇ ਹਾਂ ਵੀ ਉਹ ਤੇ ਜੀਵਨ ਨੂੰ ਵੀ ਤਰਕਾਰ ਹੈ ਤੇ ਉਸਦੇ ਸੰਸਾਰ ਦੇ ਵਸੇਬੇ ਨੂੰ ਵੀ ਤਰਕਾਰ ਹੈ। ਅੰਮ੍ਰਿਤ ਛੋੜ ਬਿਖ ਲੱਗੇ ਬਿਖ ਖੱਟਣਾ ਬਿਖ ਰਾਸ। ਜਿਹੜੇ ਭਾਈ ਗੁਰੂ ਨੂੰ ਛੱਡ ਕੇ ਹੋਰ ਕਿਸੇ ਦੀ ਸੇਵਾ ਚਾਕਰੀ ਵਿੱਚ ਲੱਗੇ ਹੋਏ ਨੇ, ਅੰਮ੍ਰਿਤ ਛੋੜ ਬਿਖ ਲੱਗੇ, ਉਹ ਤੇ ਅੰਮ੍ਰਿਤ ਨੂੰ ਛੱਡ ਕੇ ਜ਼ਹਿਰ ਇਕੱਠੀ ਕਰਨ ਵਿੱਚ ਲੱਗੇ ਹੋਏ ਨੇ। ਅੰਮ੍ਰਿਤ ਰੂਪ ਹੈ ਨਾਮ, ਅੰਮ੍ਰਿਤ ਬਾਣੀ ਅਮਿਓ ਰਸ ਅੰਮ੍ਰਿਤ ਹਰ ਕਾ ਨਾਮ। ਉਹ ਨਾਮ ਅੰਮ੍ਰਿਤ ਨੂੰ ਛੱਡ ਕੇ ਵਿਸ਼ਿਆਂ ਦੀ ਮਾਇਆ ਦੀ ਜ਼ਹਿਰ ਇਕੱਠੀ ਕਰਨ ਵਿੱਚ ਲੱਗੇ ਹੋਏ ਹਨ। ਬਿਖ ਖੱਟਣਾ ਬਿਖ ਰਾਸ, ਉਹ ਜ਼ਹਿਰ ਨੂੰ ਹੀ ਖੱਟਦੇ ਨੇ, ਭਾਵ ਮਾਇਆ ਨੂੰ ਹੀ ਖੱਟੀ ਰੂਪ ਦੇ ਵਿੱਚ ਪ੍ਰਾਪਤ ਕਰਦੇ ਹਨ ਤੇ ਬਿਖ ਰਾਸ ਤੇ ਜ਼ਹਿਰ ਮਾਇਆ ਦੀ ਹੀ ਪੂੰਜੀ ਇਕੱਤਰ ਕਰਦੇ ਹਨ। ਨਾਮ ਅੰਮ੍ਰਿਤ ਨੂੰ ਛੱਡ ਕੇ ਉਹ ਤੇ ਮਾਇਆ ਦੀ ਜ਼ਹਿਰ ਦੇ ਵਪਾਰ ਵਿੱਚ ਲੱਗੇ ਹੋਏ ਨੇ, ਉਹ ਜ਼ਹਿਰ ਨੂੰ ਹੀ ਖੱਟਦੇ ਨੇ ਤੇ ਜ਼ਹਿਰ ਦੀ ਹੀ ਰਾਸ ਜਿਹੜੀ ਰਾਸ਼ੀ ਹੈ ਪੂੰਜੀ ਉਹਨੂੰ ਜਮ੍ਹਾਂ ਕਰਦੇ ਹਨ। ਬਿਖ ਖਾਣਾ ਬਿਖ ਪਹਿਨਣਾ ਬਿਖ ਕੇ ਮੁੱਖ ਗਰਾਸ, ਉਹਨਾਂ ਮਨਮੁੱਖਾਂ ਦਾ ਖਾਣਾ ਵੀ ਜ਼ਹਿਰ ਰੂਪ ਹੀ ਹੁੰਦਾ, ਭਾਵ ਨਸ਼ੇ ਵਿਸ਼ੇ ਖਾਂਦੇ ਹਨ, ਵਿਹੋਲੇ ਤੇ ਨਸ਼ੀਲੇ ਪਦਾਰਥ ਖਾਂਦੇ ਹਨ। ਬਿਖ ਪਹਿਨਣਾ ਤੇ ਉਹਨਾਂ ਦਾ ਪਹਿਨਣਾ ਵੀ ਬਿਖ ਜ਼ਹਿਰ ਰੂਪ ਹੁੰਦਾ, ਬਿਖ ਰੂਪ ਹੁੰਦਾ, ਭਾਵ ਉਹਨਾਂ ਦੇ ਖਾਣ ਤੇ ਪਹਿਨਣ ਦੇ ਵਿੱਚ ਹਮੇਸ਼ਾ ਵਿਸ਼ੇ ਵਿਕਾਰਾਂ ਦੀ ਹੀ ਜ਼ਹਿਰ ਭਰੀ ਹੁੰਦੀ ਹੈ। ਬਿਖ ਕੇ ਮੁੱਖ ਗਰਾਸ, ਤੇ ਜੋ ਆਪਣੇ ਮੂੰਹ ਦੇ ਵਿੱਚ ਗਰਾਸ ਗਰਾਹੀਆਂ ਪਾਉਂਦਾ ਉਹ ਵੀ ਜ਼ਹਿਰ ਦੀਆਂ ਹੀ ਪਾਉਂਦਾ, ਭਾਵ ਜਿਹੜੇ ਮਨਮੁੱਖ ਲੋਕ ਨੇ ਸਾਕਤ ਪੁਰਸ਼ ਨੇ ਉਹਨਾਂ ਦਾ ਖਾਣਾ ਵੀ ਜ਼ਹਿਰ, ਉਹਨਾਂ ਦਾ ਪਹਿਨਣਾ ਵੀ ਜ਼ਹਿਰ ਤੇ ਉਹਨਾਂ ਦੇ ਮੂੰਹ ਦੇ ਵਿੱਚ ਵੀ ਜੋ ਗਰਾਹੀ ਉਹ ਜ਼ਹਿਰ ਦੀ ਹੀ ਹੁੰਦੀ ਹੈ। ਭਾਵ ਹਮੇਸ਼ਾ ਲਈ ਨਸ਼ੇ ਵਿਸ਼ੇ ਹੀ ਉਹ ਭੋਗਦੇ ਰਹਿੰਦੇ ਹਨ ਤੇ ਸ਼ਰਾਬ ਕਬਾਬ ਆਦਿਕ ਇਹ ਜਿਹੜੀਆਂ ਸਾਡੇ ਜੀਵਨ ਦੇ ਲਈ ਹਾਨੀਕਾਰਕ ਚੀਜ਼ਾਂ ਨੇ ਇਹਨਾਂ ਦਾ ਪ੍ਰਯੋਗ ਕਰਦੇ ਹਨ। ਐਥੇ ਦੁੱਖ ਦੁੱਖ ਕਮਾਵਣਾ ਮੋਇਆ ਨਰਕ ਨਿਵਾਸ। ਉਹ ਮਨਮੁਖ ਲੋਕ ਇੱਥੇ ਵੀ ਦੁੱਖ ਹੀ ਦੁੱਖ ਰੂਪ ਕੰਮ ਕਰਦੇ ਹਨ ਤੇ ਫਿਰ ਅੱਗੇ ਜਾ ਕੇ ਮਰਿਆਂ ਤੋਂ ਬਾਅਦ ਨਰਕਾਂ ਵਿੱਚ ਉਹਨਾਂ ਦਾ ਨਿਵਾਸ ਹੁੰਦਾ ਹੈ। ਮਨਮੁਖ ਮੋਹ ਮੈਲ ਸ਼ਬਦ ਨਾ ਜਾਣਨੀ ਕਾਮ ਕ੍ਰੋਧ ਵਿਨਾਸ। ਜਿਹੜੇ ਮਨਮੁਖ ਆਦਮੀ ਨੇ ਮੋਹ ਮੈਲ ਹੈ ਉਹਨਾਂ ਦੇ ਮੂੰਹ ਤਾਂ ਮੈਲੇ ਨੇ, ਮਨਮੁਖਾਂ ਦੇ ਮੂੰਹ ਉਜਲੇ ਨੀ ਮੈਲੇ ਨੇ। ਸ਼ਬਦ ਨਾ ਜਾਣਨੀ ਕਿਉਂਕਿ ਉਹ ਗੁਰੂ ਸ਼ਬਦ ਨੂੰ ਤੇ ਵਾਹਿਗੁਰੂ ਦੇ ਨਾਮ ਨੂੰ ਜਾਣਦੇ ਹੀ ਨਹੀਂ, ਉਹਨਾਂ ਨੂੰ ਨਾਮ ਬਾਣੀ ਦੀ ਕਦਰੋ ਕੀਮਤ ਦਾ ਪਤਾ ਹੀ ਨਹੀਂ। ਕਾਮ ਕ੍ਰੋਧ ਵਿਨਾਸ਼, ਉਹ ਕਾਮ ਕ੍ਰੋਧ ਆਦਿਕ ਵਿਕਾਰਾਂ ਦੇ ਵਿੱਚ ਹੀ ਬਰਬਾਦ ਹੋ ਜਾਂਦੇ ਹਨ। ਸਤਿਗੁਰ ਕਾ ਪਾਉ ਛੋਡਿਆ ਮਨ ਹੱਠ ਕੰਮ ਨਾ ਆਵੈ ਰਾਸ। ਉਹਨਾਂ ਨੇ ਸਤਿਗੁਰੂ ਦਾ ਡਰ ਭੈ ਵੀ ਛੱਡ ਦਿੱਤਾ ਹੈ, ਉਹਨਾਂ ਦੇ ਮਨ ਦੇ ਵਿੱਚ ਗੁਰੂ ਦਾ ਭੈ ਨਹੀਂ ਹੁੰਦਾ। ਮਨ ਹੱਠ ਕੰਮ ਨਾ ਆਵੈ ਰਾਸ, ਉਹ ਮਨ ਦੇ ਹੱਠ ਨਾਲ ਹੀ ਸਾਰੇ ਕੰਮ ਕਰਦੇ ਹਨ। ਪਰ ਸਤਿਗੁਰੂ ਕਹਿੰਦੇ ਨੇ ਯਾਦ ਰੱਖੋ, ਮਨ ਦੇ ਹੱਠ ਦੇ ਨਾਲ ਕੀਤਾ ਕੰਮ ਕੋਈ ਵੀ ਰਾਸ ਨਹੀਂ ਆਉਂਦਾ। ਮਨ ਦੇ ਹੱਠ ਨਾਲ ਜੇ ਕੋਈ ਬੰਦਾ ਕੰਮ ਕਰਦਾ ਹੈ ਉਹਦੇ ਵਿੱਚ ਉਹ ਕਾਮਯਾਬ ਨਹੀਂ ਹੋ ਸਕਦਾ। ਮਨ ਦੇ ਹੱਠ ਦੇ ਨਾਲ ਇੱਕ ਅੱਧਾ ਕੋਈ ਕੰਮ ਕਰ ਲਵੇਗਾ ਪਰ ਉਸ ਤੋਂ ਬਾਅਦ ਫਿਰ ਆ ਕੇ ਇਸ ਮਨੁੱਖ ਨੂੰ ਅਸਫਲਤਾ ਘੇਰ ਲੈਂਦੀ ਹੈ। ਜੰਪੁਰ ਬੁੱਧੇ ਮਾਰੀਐ ਹੈ ਕੋ ਨਾ ਸੁਣੇ ਅਰਦਾਸ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਹਨ ਜਿਹੜੇ ਮਨਮੁਖ ਲੋਕ ਨੇ ਜਮਾਂ ਦੀ ਪੁਰੀ ਵਿੱਚ ਬੱਧੇ ਦਾ ਅਰਥ ਬੱਝੇ ਹੋਏ ਮਾਰੀ ਕੁੱਟੀਂਦੇ ਹਨ, ਕੋ ਨਾ ਸੁਣੇ ਅਰਦਾਸ ਤੇ ਉਹਨਾਂ ਦੀ ਅਰਦਾਸ ਉਹਨਾਂ ਦੀ ਫਰਿਆਦ ਸੁਣਨ ਵਾਲਾ ਵੀ ਉੱਥੇ ਕੋਈ ਨਹੀਂ ਹੁੰਦਾ। ਨਾਨਕ ਪੂਰਬ ਲਿਖਿਆ ਕਮਾਵਣਾ ਗੁਰਮੁਖ ਨਾਮ ਨਿਵਾਸ। ਧੰਨ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਹਨ ਨਾਨਕ ਪੂਰਬ ਲਿਖਿਆ ਕਮਾਵਣਾ, ਵੀ ਜੋ ਉਹਨਾਂ ਨੇ ਕਮਾਵਣਾ ਕੋਈ ਪਿੱਛੇ ਕੰਮ ਕੀਤਾ ਸੀ, ਜੋ ਪਹਿਲਾਂ ਕੋਈ ਕੰਮ ਕੀਤਾ ਸੀ ਉਹਦੇ ਅਨੁਸਾਰ ਹੀ ਉਹਨਾਂ ਦੇ ਮੱਥੇ 'ਤੇ ਲੇਖ ਲਿਖਿਆ ਗਿਆ, ਮਨਮੁੱਖਾਂ ਦੇ ਵੀ ਅਤੇ ਗੁਰਮੁਖਾਂ ਦੇ ਵੀ। ਗੁਰਮੁਖ ਨਾਮ ਨਿਵਾਸ, ਇਸੇ ਲਈ ਗੁਰਮੁਖਾਂ ਦਾ ਨਾਮ ਦੇ ਵਿੱਚ ਨਿਵਾਸ ਹੁੰਦਾ ਹੈ ਅਤੇ ਮਨਮੁੱਖਾਂ ਦਾ ਮਾਇਆ ਦੀ ਅਤੇ ਵਿਸ਼ੇ ਵਾਸ਼ਨਾ ਦੀ ਜ਼ਹਿਰ ਦੇ ਵਿੱਚ ਨਸ਼ਿਆਂ ਵਿਸ਼ਿਆਂ ਦੇ ਵਿੱਚ ਨਿਵਾਸ ਹੁੰਦਾ ਹੈ। ਪੌੜੀ ਸੋ ਸਤਿਗੁਰ ਸੇਵੇ ਹੋ ਸਾਧ ਜਾਨ ਜਨ ਹਰ ਹਰ ਨਾਮ ਦਿਰੜਾਇਆ। ਪੌੜੀ ਵਿੱਚ ਧੰਨ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਸਤਿਗੁਰੂ ਦੀ ਮਹਿਮਾ ਕਰਦੇ ਹਨ। ਸੋ ਸਤਿਗੁਰ ਸੇਵੇ ਹੋ ਸਾਧ ਜਾਨ, ਵੀ ਇਹ ਗੁਰਮੁਖੋ ਤੁਸੀਂ ਉਹ ਸਤਿਗੁਰੂ ਦੀ ਸੇਵਾ ਕਰੋ। ਸਾਧੂ ਜਨ ਵੀ ਇਹ ਸਾਧੂ ਲੋਕੋ, ਸਾਧੂ ਜਨੋ ਤੁਸੀਂ ਸਤਿਗੁਰੂ ਦੀ ਸੇਵਾ ਕਰੋ ਤੇ ਕਰੀ ਚੱਲਿਓ। ਜਿਨ ਹਰ ਹਰ ਨਾਮ ਦ੍ਰਿੜਾਇਆ, ਜੇ ਸਤਿਗੁਰੂ ਨੇ ਸਾਨੂੰ ਅਕਾਲ ਪੁਰਖ ਵਾਹਿਗੁਰੂ ਦਾ ਨਾਮ ਦ੍ਰਿੜ ਕਰਵਾਇਆ ਹੈ, ਭਾਵ ਨਾਮ ਨੂੰ ਸਾਡੇ ਹਿਰਦੇ ਵਿੱਚ ਚੰਗੀ ਤਰ੍ਹਾਂ ਵਸਾਇਆ ਹੈ। ਸੋ ਸਤਿਗੁਰ ਪੂਜੋ ਦਿਨ ਸਰਾਤ ਜਨ ਜਗਨਨਾਥ ਜਗਦੀਸ਼ ਜਪਾਇਆ। ਤੁਸੀਂ ਦਿਨ ਰਾਤ ਉਹ ਸਤਿਗੁਰੂ ਦੀ ਪੂਜਾ ਕਰੋ, ਦਿਨ ਰਾਤ ਸਤਿਗੁਰੂ ਦੀ ਪੂਜਾ ਕਰੋ ਜਨ ਜਗਨਨਾਥ ਜਗਦੀਸ਼ ਜਪਾਇਆ। ਜੇ ਸਤਿਗੁਰੂ ਨੇ ਜਗ ਦੇ ਨਾਥ ਸੁਆਮੀ ਤੇ ਜਗ ਦੇ ਈਸ਼ਵਰ ਅਕਾਲ ਪੁਰਖ ਵਾਹਿਗੁਰੂ ਦੇ ਨਾਮ ਨੂੰ ਜਪਾਇਆ, ਕਿਉਂਕਿ ਸਤਿਗੁਰੂ ਨਾਮ ਦ੍ਰਿੜ ਵੀ ਕਰਵਾਉਂਦੇ ਨੇ ਤੇ ਨਾਮ ਜਪਣ ਦੀ ਸ਼ਕਤੀ ਤੇ ਚਾਓ ਵੀ ਪ੍ਰਦਾਨ ਕਰਦੇ ਹਨ, ਇਸ ਲਈ ਉਹ ਸਤਿਗੁਰੂ ਦੀ ਦਿਨ ਰਾਤ ਪੂਜਾ ਕਰੋ ਜਿਸ ਨੇ ਉਸ ਜਗਤ ਦੇ ਮਾਲਕ ਤੇ ਜਗ ਦੇ ਈਸ਼ਵਰ ਅਕਾਲ ਪੁਰਖ ਵਾਹਿਗੁਰੂ ਦਾ ਨਾਮ ਜਪਾਇਆ ਹੈ। ਸੋ ਸਤਿਗੁਰ ਦੇਖੋ ਇੱਕ ਨਿਮਖ ਨਿਮਖ ਜਿਨ ਹਰ ਕਾ ਹਰ ਪੰਥ ਬਤਾਇਆ। ਗੁਰਮੁਖੋ ਸਤਿਗੁਰੂ ਨੂੰ ਨਿਮਖ ਨਿਮਖ ਕਾਲ ਇੱਕ ਇੱਕ ਅੱਖ ਦੇ ਫੋਰੇ ਅੰਦਰ ਉਸ ਸਤਿਗੁਰੂ ਦੇ ਦਰਸ਼ਨ ਦੀਦਾਰ ਕਰੋ, ਭਾਵ ਬਿਨਾਂ ਅੱਖ ਚਮਕਣ ਤੋਂ ਇੱਕ ਅੱਖ ਦੇ ਫੋਰੇ ਮਾਤਰ ਥੋੜੇ ਤੋਂ ਥੋੜੇ ਸਮੇਂ ਦੇ ਵਿੱਚ ਵਾਹਿਗੁਰੂ ਸਤਿਗੁਰੂ ਦੇ ਦਰਸ਼ਨ ਦੀਦਾਰ ਕਰਦੇ ਰਹੋ। ਜਿਨ ਹਰ ਕਾ ਹਰ ਪੰਥ ਬਤਾਇਆ, ਜਿਸ ਸਤਿਗੁਰੂ ਨੇ ਉਸ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦਾ ਪੰਥ ਕੀ ਹੈ, ਵਾਹਿਗੁਰੂ ਦੀ ਭਗਤੀ ਕਰਨੀ, ਵਾਹਿਗੁਰੂ ਦਾ ਸਿਮਰਨ ਕਰਨਾ, ਉਸ ਪ੍ਰਭੂ ਦਾ ਨਾਮ ਜਪਣਾ। ਜੇ ਸਤਿਗੁਰੂ ਨੇ ਵਾਹਿਗੁਰੂ ਦਾ ਪੰਥ, ਉਸ ਵਾਹਿਗੁਰੂ ਦੇ ਮਿਲਣ ਦਾ ਰਸਤਾ, ਭਾਉ ਭਗਤੀ ਦਾ ਦੱਸਿਆ ਹੈ, ਵੀ ਉਹ ਸਤਿਗੁਰੂ ਦੇ ਇੱਕ ਇੱਕ ਨਿਮਕ ਦੇ ਵਿੱਚ ਅਨੇਕਾਂ ਵਾਰ ਦਰਸ਼ਨ ਦੀਦਾਰੀ ਕਰੋ। ਤੇ ਸਤਿਗੁਰ ਕੀ ਸਭ ਪੱਗੀ ਪਵਹੋ, ਜਨ ਮੋਹ ਅੰਧੇਰ ਚੁਕਾਇਆ। ਲੋ ਹਜ਼ੂਰ ਕਹਿੰਦੇ ਨੇ ਭਾਈ, ਉਹ ਸਤਿਗੁਰੂ ਦੇ ਸਾਰੇ ਪੱਗੀ ਦਾ ਅਰਥ ਹੈ ਪੈਰ ਸੀ, ਉਹ ਸਾਰੇ ਸਤਿਗੁਰੂ ਦੇ ਜਾ ਕੇ ਪੈਰੀ ਪੈ ਜਾਓ, ਉਹਨਾਂ ਦੇ ਚਰਨੀ ਪੈ ਜਾਓ। ਜਿਨ ਮੋਹ ਅੰਧੇਰ ਚੁਕਾਇਆ, ਜਿਨ੍ਹਾਂ ਨੇ ਵੀ ਮੋਹ ਦਾ ਹਨੇਰਾ ਚੁਕਾ ਦਿੱਤਾ, ਕਿਉਂਕਿ ਮਾਇਆ ਦਾ ਮੋਹ ਇੰਨਾ ਪ੍ਰਬਲ ਹੈ। ਕੁਰਬਾਨ ਕੀਤਾ ਤਿਸਾ ਵਿੱਟੋਂ, ਜਨ ਮੋਹ ਮਿੱਠਾ ਲਾਇਆ। ਇਸ ਮੋਹ ਦੇ ਹਨੇਰੇ ਤੋਂ ਛੁਟਕਾਰਾ ਪ੍ਰਾਪਤ ਕਰਨਾ ਬਹੁਤ ਹੀ ਔਖਾ ਹੈ। ਹਾਂ, ਸਤਿਗੁਰੂ ਦੀ ਮਿਹਰ ਹੋਵੇ, ਫੇਰ ਹੀ ਇਸ ਮੋਹ ਦੇ ਹਨੇਰੇ ਤੋਂ ਛੁਟਕਾਰਾ ਮਿਲਦਾ ਹੈ। ਇਸੇ ਲਈ ਹਜ਼ੂਰ ਕਹਿੰਦੇ ਨੇ ਉਹ ਸਤਿਗੁਰੂ ਦੇ ਸਾਰੇ ਚਰਨੀ ਪਾਉ। ਪੱਗੀ ਦਾ ਅਰਥ ਚਰਨੀ ਹੈ। ਵੈਸੇ ਪੱਗੀ ਪੰਜਾਬੀ ਦੇ ਵਿੱਚ ਪੱਗੀ ਪੱਗ ਨੂੰ ਵੀ ਕਹਿੰਦੇ ਨੇ, ਪਰ ਇੱਥੇ ਪ੍ਰਕਰਨ ਅਨੁਸਾਰ ਅਰਥ ਹੈ ਪੱਗੀ ਪੈਰੀ। ਆਪਾਂ ਸਤਿਗੁਰੂ ਦੀ ਪੱਗ ਨੂੰ ਨਹੀਂ ਪਹਿਣਾ, ਚਰਨਾਂ ਨੂੰ ਪਹਿਣਾ। ਤੇ ਸਤਿਗੁਰ ਕੀ ਸਭ ਪੱਗੀ ਪਵੋ, ਵੀ ਸਾਰੇ ਉਹ ਸਤਿਗੁਰੂ ਦੇ ਜਾ ਕੇ ਚਰਨੀ ਪੈ ਜਾਓ, ਜਿਨ੍ਹਾਂ ਨੇ ਮੋਹ ਦਾ ਹਨੇਰਾ ਚੁਕਾ ਦਿੱਤਾ। ਸੋ ਸਤਿਗੁਰ ਕਹੋ ਸਭ ਧਨ ਧਨ, ਜਿਨ ਹਰ ਭਗਤ ਭੰਡਾਰ ਲਹਾਇਆ। ਲੋ ਹਜ਼ੂਰ ਕਹਿੰਦੇ ਨੇ ਉਹ ਸਤਿਗੁਰੂ ਨੂੰ ਭਾਈ ਸਾਰੇ ਧਨ ਧਨ ਆਖੋ, ਜਿਨ ਹਰ ਭਗਤ ਭੰਡਾਰ ਲਹਾਇਆ। ਜਿਸਨੇ ਵਾਹਿਗੁਰੂ ਦੀ ਭਗਤੀ ਦਾ ਖਜ਼ਾਨਾ ਲਹਾਇਆ, ਸਾਨੂੰ ਪ੍ਰਾਪਤ ਕਰਵਾਇਆ। ਭਗਤ ਭੰਡਾਰ ਗੁਰੂ ਨਾਨਕ ਕੋ ਸੌਂਪੇ, ਫਿਰ ਲੇਖਾ ਮੂਲ ਨਾ ਲਿਆ। ਇਹ ਭਗਤੀ ਦੇ ਭੰਡਾਰੇ ਗੁਰੂ ਦੀ ਕਿਰਪਾ ਨਾਲ ਹੀ ਸਾਨੂੰ ਪ੍ਰਾਪਤ ਹੁੰਦੇ ਨੇ। ਇਸ ਲਈ ਜੇ ਸਤਿਗੁਰੂ ਨੇ ਵਾਹਿਗੁਰੂ ਦੀ ਭਗਤੀ ਦਾ ਭੰਡਾਰਾ ਸਾਨੂੰ ਪ੍ਰਾਪਤ ਕਰਵਾਇਆ, ਉਹ ਸਤਿਗੁਰੂ ਨੂੰ ਪਾਈ ਸਾਰੇ ਧੰਨ ਧੰਨ ਆਖੋ। ਸਲੋਕ ਮਹੱਲਾ ਤੀਜਾ, ਸਤਿਗੁਰ ਮਿਲਿਆ ਭੁੱਖ ਗਏ, ਭੇਖੀ ਭੁੱਖ ਨਾ ਜਾਏ। ਧੰਨ ਗੁਰੂ ਅਮਰਦਾਸ ਮਹਾਰਾਜ, ਸੱਚੇ ਪਾਤਸ਼ਾਹ ਦੇ ਪਾਸ ਕੋਈ ਭੇਖੀ ਲੋਕ ਆਇਆ ਹੈ ਤੇ ਸਤਿਗੁਰੂ ਦੇ ਚਰਨਾਂ ਵਿੱਚ ਗੁਰਸਿੱਖਾਂ ਨੇ ਬੇਨਤੀ ਕੀਤੀ, ਸੱਚੇ ਪਾਤਸ਼ਾਹ ਕੋਈ ਭੇਖ ਧਾਰਨ ਕਰਕੇ ਵੀ ਮਨੁੱਖ ਨੂੰ ਕੁਛ ਲਾਭ ਹੁੰਦਾ? ਤਾਂ ਸਤਿਗੁਰੂ ਕਹਿੰਦੇ ਭਾਈ ਨਹੀਂ। ਕਈ ਲੋਕਾਂ ਦਾ ਸੁਭਾਅ ਹੁੰਦਾ, ਘਰੇ ਉਹ ਕੰਮ ਕਾਰ ਕਰ ਨਹੀਂ ਸਕਦੇ, ਚਲੋ ਕਹਿੰਦੇ ਆਪਾਂ ਸਾਧ ਹੀ ਬਣ ਜਾਓ, ਚੋਲਾ ਪਾ ਲੈਂਦੇ ਨੇ, ਕੋਈ ਭਗਵੇਂ ਕੱਪੜੇ ਪਾ ਲੈਂਦਾ, ਕੋਈ ਕੁਛ ਭੇਖ ਬਣਾ ਲੈਂਦਾ ਹੈ। ਜਿਹੜੇ ਕੰਮ ਤੋਂ ਨਿਕੰਮੇ ਹੁੰਦੇ ਨੇ, ਉਹ ਲੋਕ ਸਾਧ ਬਣ ਕੇ ਮੰਗਦੇ ਫਿਰਦੇ ਨੇ। ਇਹੋ ਜਿਹੇ ਭੇਖੀ ਲੋਕਾਂ ਨੂੰ ਭੇਖ ਧਾਰਨ ਕਰਕੇ ਕੁਝ ਵੀ ਨਹੀਂ ਮਿਲ ਸਕਦਾ। ਤੇ ਫਿਰ ਮਹਾਰਾਜ ਕਿਰਪਾ ਕਰਕੇ ਸਾਨੂੰ ਦੱਸੋ ਵੀ ਜਿਹੜੀ ਮਨ ਦੀ ਭੁੱਖ ਹੈ ਉਹ ਕਿਵੇਂ ਦੂਰ ਹੋ ਸਕਦੀ ਹੈ? ਤਾਂ ਹਜ਼ੂਰ ਫਰਮਾਉਂਦੇ ਹਨ, ਸਤਿਗੁਰ ਮਿਲਿਆ ਭੁੱਖ ਗਈ। ਗੁਰਮੁਖੋ, ਸਤਿਗੁਰੂ ਦੇ ਨਾਲ ਮਿਲਣ ਕਰਕੇ ਜਿਹੜੀ ਮਨ ਦੀ ਭੁੱਖ ਸੀ, ਸਹਿਸ ਕਟੇ ਲੱਖ ਕੋ ਉੱਠ ਤਾਵੇ, ਤ੍ਰਿਪਤ ਨ ਆਵੇ, ਮਾਇਆ ਪਛੈ ਪਾਵੇ, ਇਹ ਮਨ ਦੀ ਭੁੱਖ ਤਾਂ ਸਤਿਗੁਰੂ ਦੇ ਨਾਲ ਮਿਲ ਕੇ ਹੀ ਦੂਰ ਹੁੰਦੀ ਹੈ। ਭੇਖੀ ਭੁੱਖ ਨਾ ਜਾਏ, ਭੇਖ ਚਾਹੇ ਜਿੰਨੇ ਮਰਜ਼ੀ ਮਨੁੱਖ ਧਾਰਨ ਕਰ ਲਵੇ, ਪਰ ਭੇਖ ਧਾਰਨ ਕਰਕੇ ਮਨ ਦੀ ਭੁੱਖ ਨਹੀਂ ਜਾ ਸਕਦੀ। ਭੁੱਖੀਆਂ ਭੁੱਖ ਨਾ ਉਤਰੀ, ਜੇ ਬੰਨਾਂ ਪੁਰੀਆਂ ਭਾਰ, ਦੁੱਖ ਲੱਗੇ ਘਰ ਘਰ ਫਿਰੈ, ਅੱਗੇ ਦੂਣੀ ਮਿਲੈ ਸਜਾਏ। ਧੰਨ ਗੁਰੂ ਅਮਰਦਾਸ ਮਹਾਰਾਜ, ਸੱਚੇ ਪਾਤਸ਼ਾਹ ਫਰਮਾਉਂਦੇ ਨੇ ਗੁਰਮੁਖੋ, ਵੀ ਜਿਹੜੇ ਐਵੇਂ ਝੂਠਾ ਭੇਖ ਧਾਰਨ ਕਰਕੇ ਤੇ ਫਿਰ ਉਹ ਕੀ ਕਰਦੇ ਨੇ, ਦੁੱਖ ਲੱਗਿਆ, ਜਦੋਂ ਭੁੱਖ ਦਾ ਦੁੱਖ ਲੱਗਦਾ ਹੈ, ਘਰ ਘਰ ਫਿਰੈ, ਉਹ ਘਰਾਂ ਘਰਾਂ ਦੇ ਵਿੱਚ ਮੰਗਦੇ ਫਿਰਦੇ ਨੇ। ਜਦੋਂ ਭੁੱਖ ਦਾ ਦੁੱਖ ਲੱਗਦਾ ਹੈ, ਫਿਰ ਘਰਾਂ ਘਰਾਂ ਦੇ ਵਿੱਚ ਜਾ ਕੇ ਮੰਗਣ ਲੱਗ ਜਾਂਦੇ ਨੇ, ਕਿਉਂਕਿ ਹਿੰਦੁਸਤਾਨ ਦੇ ਵਿੱਚ ਜਿਹੜੇ ਆਮ ਸਾਧੂ ਨੇ ਉਹ ਲੋਕਾਂ ਦੇ ਘਰਾਂ ਦੇ ਵਿੱਚੋਂ ਭਿੱਖਿਆ ਮੰਗ ਕੇ ਹੀ ਖਾਂਦੇ ਹਨ। ਇਸੇ ਲਈ ਸਤਿਗੁਰੂ ਕਹਿੰਦੇ ਜਦੋਂ ਭੁੱਖ ਦਾ ਦੁੱਖ ਲੱਗਦਾ ਹੈ ਤੇ ਫਿਰ ਉਹ ਭੇਖੀ ਲੋਕ ਘਰਾਂ ਘਰਾਂ ਦੇ ਵਿੱਚ ਮੰਗਣ ਵਾਸਤੇ ਫਿਰਦੇ ਹਨ, ਅੱਗੇ ਦੂਣੀ ਮਿਲੈ ਸਜਾਏ, ਪਰ ਉਹਨਾਂ ਨੂੰ ਅੱਗੇ ਜਾ ਕੇ ਦੂਜਿਆਂ ਨਾਲੋਂ ਦੂਣੀ ਸਜ਼ਾ ਮਿਲਦੀ ਹੈ। ਉਹ ਦੂਣੀ ਕਿਉਂ ਸਜ਼ਾ ਮਿਲਦੀ ਹੈ? ਉਹਦਾ ਕਾਰਨ ਇਹ ਹੈ, ਇੱਕ ਤਾਂ ਉਹਨਾਂ ਦਾ ਆਪਣਾ ਜਿਹੜਾ ਭੇਖ ਹੈ ਉਹ ਉਹਨਾਂ ਨੇ ਨਕਲੀ ਬਣਾਇਆ ਹੁੰਦਾ, ਤੇ ਦੂਸਰਾ ਜਿਨ੍ਹਾਂ ਲੋਕਾਂ ਦੇ ਘਰਾਂ ਤੋਂ ਮੰਗ ਮੰਗ ਕੇ ਖਾਂਦੇ ਨੇ ਤੇ ਉਹਨਾਂ ਦਾ ਵੀ ਜਿਹੜਾ ਭਾਰ ਉਹਨਾਂ ਦੇ ਸਿਰ ਚੜ੍ਹਦਾ ਹੈ, ਜੇ ਤਾਂ ਉਹ ਆਪ ਵਧੇਰੇ ਭਜਨ ਬੰਦਗੀ ਕਰਨ, ਫਿਰ ਤੇ ਠੀਕ ਹੈ, ਉਹ ਭਾਰ ਹੌਲਾ ਹੋ ਸਕਦਾ ਹੈ। ਪਰ ਇੱਕ ਤਾਂ ਆਪਣੇ ਕੀਤੇ ਕਰਮਾਂ ਦਾ ਫਲ ਇੱਕ ਜਿਨ੍ਹਾਂ ਦੇ ਘਰਾਂ ਦੇ ਵਿੱਚੋਂ ਮੰਗ ਮੰਗ ਕੇ ਖਾਧਾ ਹੈ, ਔਰ ਉਹਨਾਂ ਦਾ ਫਲ ਤੇ ਇਹ ਜਦੋਂ ਨਾਮ ਨਹੀਂ ਜਪਣਾ, ਭਗਤੀ ਨਹੀਂ ਕਰਨੀ, ਫਿਰ ਇਹ ਦੂਣੀ ਸਜ਼ਾ ਮਿਲਦੀ ਹੈ। ਆਪਣੇ ਕੀਤੇ ਕਰਮਾਂ ਦਾ ਫਲ ਵੀ ਤੇ ਜਿਨ੍ਹਾਂ ਦੂਜਿਆਂ ਨੇ ਸੇਵਾ ਕੀਤੀ ਉਹਨਾਂ ਦੇ ਕੀਤੇ ਕਰਮਾਂ ਦਾ ਫਲ ਵੀ ਉਸੇ ਨੂੰ ਭੋਗਣਾ ਪੈਂਦਾ ਹੈ। ਇਸੇ ਲਈ ਸੱਚਖੰਡ ਵਾਸੀ ਪੰਥ ਰਤਨ ਸ਼੍ਰੀਮਾਨ ਸੰਤ ਗਿਆਨੀ ਗੁਰਬਚਨ ਸਿੰਘ ਜੀ ਖਾਲਸਾ ਪਿੰਡਰਾਂ ਵਾਲੇ ਮਹਾਂਪੁਰਖ ਜਥੇ ਦੇ ਸਾਰੇ ਸਿੰਘਾਂ ਨੂੰ ਇਹ ਬਚਨ ਅਕਸਰ ਕਹਿੰਦੇ ਸਨ ਵੀ ਜਦੋਂ ਤੁਸੀਂ ਕਿਸੇ ਦੇ ਘਰ ਨਿਉਂਦਾ ਛਕਣ ਵਾਸਤੇ ਜਾਓ ਤਾਂ ਆਪਣੇ ਨਿਤਨੇਮ ਤੋਂ ਵੱਖਰਾ ਇੱਕ ਜਪਜੀ ਸਾਹਿਬ ਜੀ ਦਾ ਪਾਠ ਜ਼ਰੂਰ ਕਰੋ, ਔਰ ਉਹ ਉਹਨਾਂ ਵਾਸਤੇ ਜਿਨ੍ਹਾਂ ਨੇ ਤੁਹਾਨੂੰ ਲੰਗਰ ਛਕਾਇਆ। ਹੁਣ 150 ਦੇ ਕਰੀਬ ਸਿੰਘ ਹੁੰਦੇ ਸਨ ਤੇ ਵੇਖ ਲਓ ਜੇ ਹੁਣ ਇੱਕ ਇੱਕ ਵੀ ਜਪਜੀ ਸਾਹਿਬ ਦਾ ਪਾਠ ਕੀਤਾ ਤੇ ਫਿਰ ਉਹਨਾਂ ਨੂੰ ਕਿੰਨਾ ਉਹਨਾਂ ਦਾ ਫਲ ਮਿਲੇਗਾ। ਇਹ ਮਹਾਂਪੁਰਖਾਂ ਦੀਆਂ ਕੁਛ ਮਰਯਾਦਾ ਬਣਾਈਆਂ ਹੁੰਦੀਆਂ ਨੇ ਬਈ ਤਾਂ ਕਿ ਤੁਹਾਡੇ ਸਿਰ ਤੇ ਭਾਰ ਨਾ ਆਵੇ, ਨਹੀਂ ਤੇ ਆਮ ਦੁਨੀਆਂ ਦੀ ਗੱਲ ਹੈ, ਜੈਸਾ ਅੰਨ ਤੈਸਾ ਮਨ। ਅਸੀਂ ਜਿਹੋ ਜਿਹਾ ਅੰਨ ਖਾਂਦੇ ਉਹੋ ਜਿਹਾ ਸਾਡੇ ਮਨ ਤੇ ਪ੍ਰਭਾਵ ਜ਼ਰੂਰ ਪੈਂਦਾ। ਜੇ ਅਸੀਂ ਬਾਣੀ ਪੜਾਂਗੇ, ਸਿਮਰਨ ਕਰਾਂਗੇ, ਫਿਰ ਸਾਡਾ ਵੀ ਭਲਾ ਹੈ ਤੇ ਛਕਾਉਣ ਵਾਲਿਆਂ ਦਾ ਵੀ ਭਲਾ। ਇੱਕ ਜੂਬਾ ਸਿਟੀ ਕੋਈ ਗੁਰਮੁਖ ਪਿਆਰਾ ਮਿਲਿਆ, ਉਹਨੇ ਇੱਕ ਮਹਾਂਪੁਰਖਾਂ ਦੀ ਅੱਖੀਂ ਡਿੱਠੀ ਘਟਨਾ ਦੱਸੀ। ਉਹ ਕਹਿਣ ਲੱਗਾ, ਮਹਾਂਪੁਰਖ ਅੰਬਾਲੇ ਦੇ ਨੇੜੇ ਪੰਜੋਖਰਾ ਪਿੰਡ ਹੈ, ਉੱਥੇ ਗੁਰਦੁਆਰਾ ਮੰਜੀ ਸਾਹਿਬ ਅੱਠਵੀਂ ਪਾਤਸ਼ਾਹ ਧੰਨ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦਾ ਸਥਾਨ ਹੈ। ਉੱਥੇ ਮਹਾਂਪੁਰਖ ਹਰ ਸਾਲ ਜਾਇਆ ਕਰਦੇ ਸਨ। ਉਹ ਵੀ ਗੁਰਮੁਖ ਪਿਆਰਾ ਉੱਥੇ ਮਹਾਂਪੁਰਖਾਂ ਦੀ ਕਥਾ ਸੁਣਨ ਵਾਸਤੇ ਆਉਂਦਾ ਤੇ ਮਹਾਂਪੁਰਖ ਜਦੋਂ ਉਸ ਪੰਜੋਖਰੇ ਪਿੰਡ ਦਾ ਪ੍ਰੋਗਰਾਮ ਕਰਕੇ ਅੱਗੇ ਜਾਣ ਲੱਗੇ ਔਰ ਹੋਰ ਵੀ ਬੇਅੰਤ ਸੰਗਤਾਂ ਉੱਥੇ ਮਹਾਂਪੁਰਖਾਂ ਨੂੰ ਵਿਦਾ ਕਰਨ ਵਾਸਤੇ ਮੌਜੂਦ ਸਨ, ਉਹ ਵੀ ਸੱਜਣ ਗੁਰਮੁਖ ਪਿਆਰਾ ਸੰਗਤ ਦੇ ਵਿੱਚ ਹੀ ਖੜਾ ਸੀ। ਉਹਦੇ ਮਨ ਵਿੱਚ ਖਿਆਲ ਆਇਆ ਬਈ ਮੈਂ ਮਹਾਂਪੁਰਖਾਂ ਦੇ ਚਰਨੀ ਹੱਥ ਲਾਵਾਂ। ਜਦੋਂ ਉਹ ਅੱਗੇ ਪੈਰਾਂ ਨੂੰ ਹੱਥ ਲਾਉਣ ਵਾਸਤੇ ਵਧਿਆ ਤੇ ਮਹਾਂਪੁਰਖ ਪਿੱਛੇ ਹਟ ਗਏ ਤੇ ਕਹਿਣ ਲੱਗੇ, ਗੁਰਮੁਖਾ ਸਾਡਾ ਬਚਨ ਸੁਣ। ਉਹ ਕਹਿੰਦਾ, ਮੈਂ ਠਿੰਬਰ ਗਿਆ ਤੇ ਖਲੋ ਗਿਆ ਤੇ ਮਹਾਂਪੁਰਖ ਕਹਿਣ ਲੱਗੇ, ਐਵੇਂ ਨਾ ਚੋਲਾ ਵੇਖ ਕੇ ਜਾਂ ਕਿਸੇ ਦਾ ਪੇਖ ਵੇਖ ਕੇ ਪੈਰਾਂ ਤੇ ਡਿੱਗਿਆ ਕਰੋ। ਤੁਹਾਨੂੰ ਪਤਾ ਹੋਣਾ ਚਾਹੀਦਾ ਜਿਹੜੇ ਗ੍ਰਸਤੀ ਗੁਰਸਿੱਖ ਮਾਈ ਭਾਈ ਨੇ ਬਈ ਉਹਨਾਂ ਨੂੰ ਵਧੇਰੇ ਉਹਨਾਂ ਨੂੰ ਲਾਭ ਪ੍ਰਾਪਤ ਹੁੰਦਾ ਹੈ। ਜਿਹੜੇ ਕੋਈ ਚੋਲੇ ਪਾ ਕੇ ਕੋਈ ਸੰਤ ਬਣ ਕੇ ਜਾਂ ਸਾਧੂ ਬਣ ਕੇ ਸੰਸਾਰ ਦੇ ਵਿੱਚ ਵਿਚਰਦੇ ਨੇ, ਉਹ ਜਿੰਨਾ ਵੀ ਕੋਈ ਪੂਜਾ ਪਾਠ ਭਜਨ ਨਿਤਨੇਮ ਕਰਦੇ ਹਨ ਉਹਦੇ ਵਿੱਚੋਂ ਚੌਥਾ ਕੁ ਹਿੱਸਾ ਉਹਨਾਂ ਕੋਲੇ ਬਚਦਾ ਹੈ, 3 ਹਿੱਸੇ ਦੂਸਰੇ ਹੀ ਲੈ ਜਾਂਦੇ ਨੇ। ਜਿਹੜੇ ਕੋਈ ਉਹਨਾਂ ਨੂੰ ਮੱਥਾ ਟੇਕਦੇ ਹਨ, ਕੋਈ ਅੰਨ ਪਾਣੀ ਛਕਾਉਂਦਾ ਹੈ, ਕੋਈ ਜਲ ਪਾਣੀ ਛਕਾਉਂਦਾ ਹੈ, ਕੋਈ ਕਹਿੰਦਾ ਮੇਰੀ ਅਰਦਾਸ ਕਰ ਦਿਓ, ਇਉਂ ਉਹਨਾਂ ਦਾ ਆਪਣਾ ਕੀਤਾ ਪੂਜਾ ਪਾਠ ਨਿਤਨੇਮ ਭਜਨ ਸਿਮਰਨ ਉਹ ਦੂਜੇ ਹੀ ਲੈ ਜਾਂਦੇ ਨੇ, ਉਹਨਾਂ ਕੋਲੇ ਚੌਥਾ ਹਿੱਸਾ ਹੀ ਬਚਦਾ। ਤੇ ਜਿਹੜੇ ਗ੍ਰਸਤੀ ਨੇ ਜੇ ਉਹ ਨਿਤਨੇਮ ਭਜਨ ਪਾਠ ਕਰਦੇ ਹਨ ਉਹਨਾਂ ਦੇ ਕੋਲੇ ਆਪਣਾ ਵੀ ਹੁੰਦਾ ਤੇ ਨਾਲ ਉਹ ਦੂਜੇ ਮਹਾਂਪੁਰਖਾਂ ਦੀ ਸੇਵਾ ਕਰਦੇ ਨੇ, ਸੇਵਾ ਦਾ ਵੀ ਲਾਹਾ ਲੈਂਦੇ ਨੇ, ਉਹਨਾਂ ਨੂੰ ਹੋਰ ਵਧੇਰੇ ਲਾਭ ਮਿਲਦਾ। ਤੇ ਜਿਹੜੇ ਸਾਧੂ ਮਹਾਤਮਾ ਨੇ ਉਹਨਾਂ ਨੂੰ ਕੁਛ ਦੇਣਾ ਪੈਂਦਾ ਤੇ ਗ੍ਰਸਤੀ ਆਪਣਾ ਵੀ ਜਮ੍ਹਾਂ ਕਰਦੇ ਨੇ ਤੇ ਦੂਜਿਆਂ ਦੀ ਸੇਵਾ ਕਰਕੇ ਵੀ ਉਹ ਹੋਰ ਵਾਧਾ ਕਰ ਲੈਂਦੇ ਹਨ। ਉਹ ਕਹਿੰਦਾ, ਮੈਂ ਇਹ ਬਚਨ ਸੁਣ ਕੇ ਹੈਰਾਨ ਰਹਿ ਗਿਆ ਤੇ ਮਹਾਂਪੁਰਖਾਂ ਨੇ ਨਾਲੇ ਮੈਨੂੰ ਸਮਝਾਇਆ ਬਈ ਇਕੱਲੇ ਪੇਖ ਨੂੰ ਵੇਖ ਕੇ ਕਿਸੇ ਦੇ ਪੈਰਾਂ ਤੇ ਨਹੀਂ ਡਿੱਗ ਪੈਣਾ ਚਾਹੀਦਾ, ਕਿਸੇ ਦੇ ਗੁਣ ਔਗੁਣ ਵੀ ਵੇਖਣੇ ਚਾਹੀਦੇ ਨੇ। ਲਓ ਇੱਥੇ ਸਤਿਗੁਰੂ ਫਰਮਾਉਂਦੇ ਹਨ, ਜਦੋਂ ਭੇਖੀ ਆਦਮੀ ਨੂੰ ਭੁੱਖ ਦਾ ਦੁੱਖ ਲੱਗਦਾ ਹੈ, ਘਰਾਂ ਘਰਾਂ ਦੇ ਵਿੱਚ ਮੰਗਦਾ ਫਿਰਦਾ ਤੇ ਬਈ ਉਹਨੂੰ ਦੂਸਰਿਆਂ ਨਾਲੋਂ ਦੂਣੀ ਸਜ਼ਾ ਅੱਗੇ ਜਾ ਕੇ ਮਿਲਦੀ ਹੈ। ਅੰਦਰ ਸਹਿਜ ਨਾ ਆਇਓ ਸਹਿਜੇ ਹੀ ਲੈ ਖਾਏ। ਉਹਦੇ ਅੰਦਰ ਸਹਿਜ ਦਾ ਅਰਥ ਹੈ ਜਿਹੜਾ ਮਨ ਦਾ ਟਿਕਾਓ ਨਹੀਂ ਆਇਆ, ਭਾਵ ਉਹਦੇ ਅੰਦਰ ਹਾਲੇ ਮਨ ਇਕਾਗਰਤਾ ਵਿੱਚ ਨਹੀਂ ਆਇਆ, ਉਹਨੂੰ ਮਨ ਦੀ ਜਿਹੜੀ ਆਤਮਕ ਅਡੋਲ ਅਵਸਥਾ ਨਹੀਂ ਪ੍ਰਾਪਤ ਹੋਈ। ਅੰਦਰ ਸਹਿਜ ਨਾ ਆਇਓ, ਉਹਦੇ ਅੰਦਰ ਧੀਰਜ ਤੇ ਠਰਾਮਾ ਨਹੀਂ ਆਇਆ, ਸਹਿਜੇ ਹੀ ਲੈ ਖਾਏ। ਤਾਂ ਕਿ ਉਹ ਸਹਿਜ ਦੇ ਵਿੱਚ ਹੀ ਕਿਸੇ ਕੋਲੋਂ ਕੁਛ ਲੈ ਕੇ ਖਾ ਲਵੇ ਜੋ ਮਿਲਿਆ ਤੇ ਖਾ ਕੇ ਰੱਬ ਦਾ ਸ਼ੁਕਰ ਕਰੇ। ਮਨ ਹਟ ਜਿਸ ਤੇ ਮੰਗਣਾ ਲੈਣਾ ਦੁੱਖ ਮਨਾਏ। ਜਿਹੜੇ ਭੇਖੀ ਲੋਕ ਨੇ ਮਨ ਦੇ ਹਟ ਕਰਕੇ ਲੋਕਾਂ ਕੋਲੋਂ ਮੰਗਦੇ ਨੇ ਤੇ ਅਗਲੇ ਨੂੰ ਅੱਗੇ ਦੁਖੀ ਕਰ ਕਰਕੇ ਤੇ ਫੋਰਸ ਕਰ ਕਰਕੇ ਵੀ ਅਸੀਂ ਆਹ ਲੈਣਾ ਇੰਨਾ ਲੈਣਾ ਤੇ ਇਸ ਢੰਗ ਦੇ ਨਾਲ ਕਈ ਲੋਕਾਂ ਨੂੰ ਤੰਗ ਵੀ ਕਰਦੇ ਹਨ। ਮਨ ਹਟ ਜਿਸ ਤੇ ਮੰਗਣਾ, ਲੋ ਮਨ ਦੇ ਹਟ ਦੇ ਨਾਲ ਜਿਸ ਦੇ ਕੋਲੋਂ ਅਸੀਂ ਮੰਗਦੇ ਹਾਂ ਤੇ ਲੈਣਾ ਦੁੱਖ ਮਨਾਏ ਤੇ ਅਸੀਂ ਕਿਸੇ ਦਾ ਮਨ ਦੁਖੀ ਕਰਕੇ ਜੋ ਅਸੀਂ ਲੈਨੇ ਆ, ਲੋ ਸਤਿਗੁਰੂ ਕਹਿੰਦੇ ਨੇ ਉਹ ਤੁਹਾਡਾ ਲਿਆ ਤੇ ਦਿੱਤਾ ਉਹ ਕਿਸੇ ਲੇਖੇ ਵਿੱਚ ਨਹੀਂ ਹੈ। ਇਸ ਭੇਖਿਆ ਥਾ ਵਹ ਗਿਰਹੋ ਭਲਾ ਜਿੱਥੋਂ ਕੋ ਵਰਸਾਏ। ਹਜ਼ੂਰ ਕਹਿੰਦੇ ਇਸ ਭੇਖ ਦੇ ਨਾਲੋਂ ਤਾਂ ਗਿਰਹੋ ਭਲਾ ਘਰ ਹੀ ਚੰਗਾ ਹੈ, ਗ੍ਰਸਤ ਹੀ ਚੰਗਾ ਹੈ, ਜਿੱਥੋਂ ਕੋ ਵਰਸਾਏ ਵੀ ਜਿੱਥੋਂ ਕੋਈ ਵਰੋਸ ਆਉਂਦਾ ਹੈ। ਭਾਵ ਜੇ ਕੋਈ ਗ੍ਰਸਤੀ ਗੁਰਸਿੱਖ ਮਾਈ ਭਾਈ ਦੇ ਘਰ ਕੋਈ ਸਾਧੂ ਆ ਜਾਵੇ ਅਕਸਰ ਉਹਨੂੰ ਅੰਨ ਪਾਣੀ ਤੇ ਛਕਾਉਂਦਾ ਹੀ ਹੈ। ਕੋਈ ਹੋਰ ਵੀ ਸੇਵਾ ਜਿਸਦੇ ਕੋਲੇ ਕੋਈ ਸਮਰੱਥਾ ਹੁੰਦੀ ਹੈ, ਕੋਈ ਬਸਤਰ, ਕੋਈ ਮਾਇਆ, ਕੋਈ ਹੋਰ ਵੀ ਸੇਵਾ ਕਰ ਦਿੰਦੇ, ਪਰ ਜਿਹੜੇ ਮੰਗਦੇ ਹੀ ਮੰਗਦੇ ਨੇ ਤੇ ਉਹ ਵੀ ਮਨ ਦੇ ਹੱਠ ਨਾਲ ਤੇ ਅਗਲੇ ਨੂੰ ਦੁਖੀ ਕਰ ਕਰਕੇ, ਮਨ ਦੁਖੀ ਕਰ ਕਰਕੇ ਵੀ ਇੰਨਾ ਲੈਣਾ ਹੀ ਲੈਣਾ ਹੈ। ਔਰ ਸਤਿਗੁਰੂ ਕਹਿੰਦੇ ਨੇ ਇਹੋ ਜਿਹੇ ਭੇਖ ਨਾਲੋਂ ਤਾਂ ਗ੍ਰਸ ਚੰਗਾ ਹੈ। ਕਈ ਇਹੋ ਜਿਹੇ ਵੀ ਪਾਈ ਲੋਕ ਹੁੰਦੇ ਨੇ ਜਿਹੜੇ ਆਪਣੇ ਲੋਕਾਂ ਕੋਲ ਜਾ ਕੇ ਜਾਂ ਜਿਹੜੇ ਕੋਈ ਸਿੱਖ ਸੇਵਕ ਹੁੰਦੇ ਨੇ ਉਹਨਾਂ ਕੋਲ ਜਾ ਕੇ ਵੀ ਧੱਕੇ ਨਾਲ ਵੀ ਮੰਗਦੇ ਨੇ ਵੀ ਇੰਨੀ ਮਾਇਆ, ਵੀ ਇੰਨਾ ਧਨ ਤੇਰੇ ਕੋਲੋਂ ਲੈਣਾ ਹੈ। ਕੁਝ ਐਸੀਆਂ ਗੱਲਾਂ ਸੁਣਨ ਨੂੰ ਮਿਲੀਆਂ ਹਨ ਬਈ ਇੱਕ ਕੋਈ ਕਲਕੱਤੇ ਮਹਾਂਪੁਰਖਾਂ ਦਾ ਸ਼ਰਧਾਲੂ ਕੋਈ ਸਿੰਘ ਸੀ, ਉਹਦੇ ਕੋਲ ਕੋਈ ਕਾਰ ਸੇਵਾ ਵਾਲੇ ਕੋਈ ਬਾਬੇ ਕੋਈ ਮਹਾਂਪੁਰਖ ਚਲੇ ਗਏ। ਉਹਨੂੰ ਜਾ ਕੇ ਕਹਿਣ ਲੱਗੇ ਤੇਰੇ ਕੋਲੋਂ ਅਸੀਂ ਸੇਵਾ ਲੈਣੀ। ਉਹਨੇ ਆਪਣੀ ਬੇਤ ਅਨੁਸਾਰ 20,000 ਰੁਪਇਆ ਲਿਆ ਕੇ ਦੇ ਦਿੱਤਾ। ਕਹਿੰਦਾ ਲਓ ਜੀ ਆਹ 20,000 ਮੇਰਾ ਤੁਸੀਂ ਸੇਵਾ 'ਚ ਪਾ ਲਓ। ਫਿਰ ਉਹ ਬਾਬੇ ਕਹਿਣ ਲੱਗੇ ਨਹੀਂ, ਕਹਿੰਦੇ ਤੇਰੇ ਕੋਲੋਂ ਤਾਂ ਇੱਕ ਅਸੀਂ ਵੀ ਉਹ ਆਪਣੇ ਗੱਡੀ ਦੀ ਚਾਸੀ ਲੈਣੀ ਹੈ, ਤੇਰੇ ਕੋਲ ਇੱਕ ਪੂਰੀ ਗੱਡੀ ਅਸੀਂ ਲੈਣੀ ਹੈ, ਇਹ 20 ਰੁਪਇਆ ਨਹੀਂ ਲੈਣਾ। ਉਹ ਅੱਗੋਂ ਪ੍ਰੇਮੀ ਕਹਿਣ ਲੱਗਾ, ਕਹਿੰਦਾ ਜੀ ਸੇਵਾ ਤੇ ਸ਼ਰਧਾ ਭਾਵਨਾ ਦੇ ਨਾਲ ਹੀ ਹੁੰਦੀ ਹੈ, ਜਿੰਨੀ ਮੈਂ ਸ਼ਰਧਾ ਭਾਵਨਾ ਸੀ ਮੈਂ ਸੇਵਾ ਕਰ ਦਿੱਤੀ। ਕਹਿੰਦੇ ਨਹੀਂ ਫਿਰ ਅਸੀਂ ਨਹੀਂ ਲੈਣੀ, ਇਹ 20,000 ਰੁਪਇਆ ਨਹੀਂ ਲੈਣਾ। ਉਹ ਕਹਿੰਦਾ ਚਲੋ ਠੀਕ ਹੈ। ਉਹਨੇ 20,000 ਰੁਪਇਆ ਲਿਆ ਤੇ ਉਹ ਆਪਣੇ ਘਰ ਵਿੱਚ ਸੰਭਾਲ ਕੇ ਰੱਖ ਦਿੱਤਾ ਤੇ ਆ ਕੇ ਕਹਿਣ ਲੱਗਾ ਵੀ ਜੇ ਕੋਈ ਜਲ ਪਾਣੀ ਛਕਣਾ ਤੇ ਛਕ ਲਓ, ਨਹੀਂ ਫਿਰ ਤੁਸੀਂ ਜਾਓ। ਹੁਣ ਫਿਰ ਦੱਸੋ ਕੀ ਰਿਹਾ, ਜਿਹੜੇ ਇਸ ਤਰ੍ਹਾਂ ਕਿਸੇ ਨੂੰ ਜ਼ੋਰ ਦੇ ਕੇ ਜਾਂ ਕੋਈ ਹੱਠ ਕਰਕੇ ਜਾਂ ਕਿਸੇ ਨੂੰ ਫੋਰਸ ਕਰਕੇ ਮੰਗਦੇ ਨੇ, ਸਿੱਖੀ ਵਿੱਚ ਇਸ ਗੱਲ ਦੀ ਮਨਾਹੀ ਹੈ। ਲਓ ਸਤਿਗੁਰੂ ਕਹਿੰਦੇ ਨੇ ਮਨ ਦੇ ਹੱਠ ਦੇ ਨਾਲ ਜਿਸ ਤੋਂ ਤੁਸੀਂ ਮੰਗਦੇ ਹੋ ਤੇ ਕਿਸੇ ਦਾ ਮਨ ਦੁਖੀ ਕਰਕੇ ਤੁਸੀਂ ਲੈਂਦੇ ਹੋ ਵੀ ਇਹਦੇ ਨਾਲੋਂ ਇਸ ਭੇਖ ਨਾਲੋਂ ਤਾਂ ਗ੍ਰਸਤੀ ਚੰਗਾ ਹੈ, ਤੁਸੀਂ ਘਰ ਬਾਰ ਹੀ ਹੋ ਜਾਂਦੇ ਚੰਗਾ ਸੀ, ਕਿਰਤ ਕਰਕੇ ਕਿਸੇ ਨੂੰ ਦਿੰਦੇ ਤੇ ਤੁਹਾਡਾ ਭਲਾ ਹੁੰਦਾ, ਜਿੱਥੋਂ ਕੋ ਵਰਸਾਏ ਜਿੱਥੋਂ ਕੋਈ ਵਰੋਸ ਆਉਂਦਾ ਹੈ। ਸ਼ਬਦ ਰਤੇ ਤਿਨਾ ਸੋਝੀ ਪਏ ਦੂਜੇ ਭਰਮ ਭੁਲਾਏ। ਲੋ ਹਜ਼ੂਰ ਕਹਿੰਦੇ ਨੇ ਭਾਈ ਜਿਹੜੇ ਗੁਰੂ ਕੇ ਸ਼ਬਦ ਵਿੱਚ ਰੰਗੇ ਗਏ ਉਹਨਾਂ ਨੂੰ ਇਸ ਗੱਲ ਦੀ ਸਮਝ ਪ੍ਰਾਪਤ ਹੋ ਗਈ ਬਈ ਭੇਖਾਂ ਦੇ ਵਿੱਚ ਕੁਝ ਨਹੀਂ ਪਿਆ। ਦੂਜੇ ਭਰਮ ਭੁਲਾਏ ਜਿਹੜੇ ਦੂਜੇ ਲੋਕ ਨੇ, ਭਾਵ ਜਿਹੜੇ ਗੁਰੂ ਦੀ ਸ਼ਰਨ ਵਿੱਚ ਨਹੀਂ ਆਏ, ਜਿਨ੍ਹਾਂ ਨੇ ਗੁਰਬਾਣੀ ਦੀ ਓਟ ਨਹੀਂ ਲਈ, ਉਹ ਭਰਮ ਦੇ ਵਿੱਚ ਹੀ ਹਮੇਸ਼ਾ ਭੁੱਲੇ ਭੁਲਾਏ ਰਹਿੰਦੇ ਹਨ। ਪਿਆ ਕਿਰਤ ਕਮਾਵਣਾ ਕਹਿਣਾ ਕਛੂ ਨਾ ਜਾਏ। ਜੋ ਉਹਨਾਂ ਦੇ ਮੱਥੇ ਉੱਤੇ ਕਿਰਤ ਲੇਖ ਪਿਆ ਹੋਇਆ, ਪਿਆ ਕਿਰਤ ਕਮਾਵਣਾ, ਜੋ ਉਹਨਾਂ ਨੇ ਪਿੱਛੇ ਕੰਮ ਕੀਤਾ ਸੀ ਉਹਦੇ ਅਨੁਸਾਰ ਉਹਨਾਂ ਦੇ ਮੱਥੇ ਤੇ ਉਹ ਲੇਖ ਪੈ ਗਿਆ ਹੈ ਤੇ ਉਹੀ ਹੁਣ ਕੁਛ ਕਰੀ ਜਾ ਰਹੇ ਨੇ। ਕਹਿਣਾ ਕਛੂ ਨਾ ਜਾਏ, ਇਹਦੇ ਬਾਰੇ ਵੀ ਹੋਰ ਕੁਛ ਨਹੀਂ ਆਖਿਆ ਜਾ ਸਕਦਾ। ਇਹੀ ਕਹਿਣਾ ਪਵੇਗਾ ਵੀ ਜੋ ਉਹਨਾਂ ਦੇ ਮੱਥੇ ਤੇ ਲੇਖ ਪਿਆ ਹੈ ਵੀ ਉਹੀ ਕੁਛ ਉਹ ਕਰੀ ਜਾ ਰਹੇ ਹਨ। ਨਾਨਕ ਜੋ ਤਿਸ ਭਾਵੈ ਹੈ ਸੇ ਭਲੇ, ਜਿਨ ਕੀ ਪਤ ਪਾਵੈ ਥਾਏ। ਧੰਨ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਹਨ, ਜੋ ਉਸ ਮਾਲਕ ਦੇ ਮਨ ਨੂੰ ਪਾ ਜਾਂਦੇ ਨੇ ਉਹੀ ਭਲੇ ਸਾਧੂ ਨੇ, ਉਹੀ ਭਲੇ ਮਹਾਂਪੁਰਖ ਨੇ, ਜਿਨ ਕੀ ਪਦ ਪਾਵੈ ਥਾਇ, ਜਿਨ੍ਹਾਂ ਦੀ ਪਦ ਇੱਜ਼ਤ ਨੂੰ ਉਹ ਅਕਾਲ ਪੁਰਖ ਵਾਹਿਗੁਰੂ ਥਾਂ ਪਾਉਂਦਾ, ਦਰਗਾਹੇ ਕਬੂਲ ਕਰਦਾ ਬਈ ਉਹੀ ਸਭ ਤੋਂ ਉੱਤਮ ਹਨ। ਮਹੱਲਾ ਤੀਜਾ, ਸਤਿਗੁਰ ਸੇਵਿਐ ਸਦਾ ਸੁਖ, ਜਨਮ ਮਰਨ ਦੁਖ ਜਾਏ। ਧੰਨ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਹਨ, ਗੁਰਮੁਖੋ ਸਤਿਗੁਰੂ ਦੀ ਸੇਵਾ ਕਰਨ ਦੇ ਨਾਲ ਸਦੈਵੀ ਸੁਖ ਪ੍ਰਾਪਤ ਹੋ ਜਾਂਦਾ ਤੇ ਇਸ ਦੇ ਨਾਲ ਹੀ ਜਨਮ ਮਰਨ ਦਾ ਦੁੱਖ ਵੀ ਚਲਿਆ ਜਾਂਦਾ। ਇਹ ਸੇਵਾ ਦਾ ਮਹੱਤਵ ਹੈ। ਚਿੰਤਾ ਮੂਲ ਨਾ ਹੋਵੇ, ਅਚਿੰਤ ਵਸੈ ਮਨ ਆਏ। ਤੇ ਫਿਰ ਅਚਿੰਤ, ਜੋ ਚਿੰਤਾ ਤੋਂ ਰਹਿਤ ਅਕਾਲ ਪੁਰਖ ਵਾਹਿਗੁਰੂ ਉਹਨਾਂ ਦੇ ਮਨ ਦੇ ਵਿੱਚ ਆ ਕੇ ਵਸ ਜਾਂਦਾ ਹੈ, ਇਸੇ ਲਈ ਚਿੰਤਾ ਮੂਲ ਨਾ ਹੋਵੇ। ਜਦੋਂ ਅਚਿੰਤ ਪ੍ਰਭੂ ਆ ਕੇ ਉਹਨਾਂ ਦੇ ਮਨ ਦੇ ਵਿੱਚ ਵਸ ਗਿਆ, ਫਿਰ ਉਹਨਾਂ ਨੂੰ ਮੂਲੋਂ ਹੀ ਉੱਕਾ ਹੀ ਚਿੰਤਾ ਨਹੀਂ ਹੁੰਦੀ, ਕਿਸੇ ਗੱਲ ਦਾ ਭੋਰਾ ਵੀ ਫਿਕਰ ਨਹੀਂ ਹੁੰਦਾ। ਅੰਤਰ ਤੀਰਥ ਗਿਆਨ ਹੈ, ਸਤਿਗੁਰ ਦੀਆ ਬੁਝਾਏ। ਲੋ, ਸਤਿਗੁਰੂ ਕਹਿੰਦੇ ਨੇ ਸਾਡੇ ਅੰਦਰ ਹੀ ਗਿਆਨ ਰੂਪ ਤੀਰਥ ਹੈ। ਗਿਆਨ ਮਹਾਰਸ ਨਹਾਈਐ ਪਾਈ, ਮਨ ਤਾਂ ਨਿਰਮਲ ਹੋਏ। ਸਾਡੇ ਅੰਦਰ ਹੀ ਗਿਆਨ ਰੂਪ ਤੀਰਥ ਹੈ। ਜਿਹੜਾ ਅਨੁਭਵੀ ਗਿਆਨ ਹੈ ਨਾ, ਇਹ ਸਾਡੇ ਅੰਦਰ ਹੀ ਤੀਰਥ ਹੈ। ਸਤਿਗੁਰ ਦੀਆ ਬੁਝਾਏ, ਪਰ ਬਈ ਇਹਦੇ ਬਾਰੇ ਸਤਿਗੁਰੂ ਨੇ ਸਾਨੂੰ ਸੋਝੀ ਬਖਸ਼ਿਸ਼ ਕੀਤੀ ਹੈ, ਨਹੀਂ ਸਾਨੂੰ ਤੇ ਪਤਾ ਹੀ ਨਹੀਂ ਸਾਡੇ ਅੰਦਰ ਵੀ ਗਿਆਨ ਹੈ। ਜਿਹੜਾ ਅਨੁਭਵੀ ਗਿਆਨ ਹੈ, ਸਹਿ ਸਰੂਪ ਦਾ ਗਿਆਨ ਹੈ, ਇਹ ਮਾਨੋ ਇੱਕ ਅੰਦਰਲਾ ਤੀਰਥ ਹੈ ਕਿ ਜਿਸ ਦੇ ਵਿੱਚ ਇਸ਼ਨਾਨ ਕਰਕੇ ਮਨ ਤੇ ਤਨ ਦੀ ਪਵਿੱਤਰਤਾ ਹੁੰਦੀ ਹੈ। ਮੈਲ ਗਈ ਮਨ ਨਿਰਮਲ ਹੋਆ, ਅੰਮ੍ਰਿਤ ਸਰ ਤੀਰਥ ਨਾਏ। ਲੋ, ਹਜ਼ੂਰ ਕਹਿੰਦੇ ਇੱਕ ਤਾਂ ਅੰਮ੍ਰਿਤ ਸਰ ਸਾਡੇ ਸਿੱਖਾਂ ਦਾ ਬਾਹਰ ਵੀ ਉਹ ਧਾਰਮਿਕ ਕੇਂਦਰੀ ਸਥਾਨ ਹੈ, ਜਿਸ ਨੂੰ ਰਾਜ ਤੀਰਥ ਦਾ ਰੁਤਬਾ ਪ੍ਰਾਪਤ ਹੈ। ਇੱਕ ਸਾਡੇ ਅੰਦਰ ਵੀ ਅੰਮ੍ਰਿਤ ਦਾ ਸਰੋਵਰ ਹੈ। ਘਰ ਹੀ ਮੈਂ ਅੰਮ੍ਰਿਤ ਭਰਪੂਰ ਹੈ, ਮਨਮੁੱਖਾਂ ਸਾਧਨਾ ਪਾਇਆ। ਉਹ ਅੰਦਰਲਾ ਅੰਮ੍ਰਿਤਸਰ ਤੀਰਥ ਕਿਹੜਾ ਹੈ? ਉਹ ਹੈ ਵਾਹਿਗੁਰੂ ਦਾ ਨਾਮ, ਉਹ ਹੈ ਸਵੈ ਸਰੂਪ ਦਾ ਗਿਆਨ। ਅੰਮ੍ਰਿਤਸਰ ਤੀਰਥ ਨਾਏ, ਉਸ ਜਿਹੜਾ ਆਤਮ ਗਿਆਨ ਰੂਪੀ ਅੰਮ੍ਰਿਤਸਰ ਤੀਰਥ ਵਿੱਚ ਨਹਾ ਕੇ ਮੈਲ ਗਈ ਸਾਡੀ ਜਿਹੜੀ ਹਉਮੈ ਹੰਕਾਰ ਦੀ ਮੈਲ ਵੀ ਚਲੀ ਗਈ ਤੇ ਮਨ ਨਿਰਮਲ ਹੋ ਗਿਆ। ਸੱਜਣ ਮਿਲੇ ਸੱਜਣਾ, ਸੱਚਾ ਸ਼ਬਦ ਸੁਭਾਏ। ਲੋ, ਹਜ਼ੂਰ ਕਹਿੰਦੇ ਨੇ ਜਿਹੜੇ ਸੱਜਣ ਗੁਰਮੁਖ ਸਨ, ਉਹ ਸੱਜਣ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਨੂੰ ਜਾ ਕੇ ਮਿਲ ਗਏ। ਕਿਉਂਕਿ ਸੱਜਣ ਸੱਚਾ ਪਾਤਸ਼ਾਹ, ਸਿਰਸਾਹਾਂ ਦਾ ਸਾਹੋ। ਸੱਜਣ ਗੁਰਮੁਖਾਂ ਲਈ ਵੀ ਸ਼ਬਦ ਵਰਤਿਆ ਜਾਂਦਾ ਹੈ ਤੇ ਸੱਜਣ ਅਕਾਲ ਪੁਰਖ ਲਈ ਵੀ ਸ਼ਬਦ ਵਰਤਿਆ ਹੈ। ਜਿਹੜੇ ਸੱਜਣ ਗੁਰਮੁਖ ਪਿਆਰੇ ਸਨ, ਉਹ ਸੱਜਣ ਅਕਾਲ ਪੁਰਖ ਵਾਹਿਗੁਰੂ ਨੂੰ ਜਾ ਕੇ ਮਿਲ ਗਏ। ਸੱਚਾ ਸ਼ਬਦ ਸੁਭਾਏ, ਸੱਚੇ ਸ਼ਬਦ ਦੁਆਰਾ ਸੁਭਾਏ, ਉਹ ਸਹਿ ਸੁਭਾ ਅਵਸਥਾ ਨੂੰ ਪ੍ਰਾਪਤ ਕਰਕੇ, ਸੱਚੇ ਸ਼ਬਦ ਦੁਆਰਾ ਸ਼ਾਂਤੀ ਵਾਲਾ ਸੁਭਾਵ ਧਾਰਨ ਕਰਕੇ ਉਸ ਵਾਹਿਗੁਰੂ ਪਰਮੇਸ਼ਰ ਨੂੰ ਜਾ ਕੇ ਮਿਲ ਗਏ। ਘਰ ਹੀ ਪਰਚਾ ਪਾਇਆ, ਜੋਤੀ ਜੋਤ ਮਿਲਾਏ। ਲੋ, ਉਹਨਾਂ ਗੁਰਮੁਖਾਂ ਨੇ ਆਪਣੇ ਘਰ ਦੇ ਅੰਦਰ ਹੀ ਪਰਚਾ ਪਾ ਲਿਆ, ਭਾਵ ਉਹ ਆਪਣੇ ਅੰਦਰ ਹੀ ਸ਼ਬਦ ਦਾ ਪਰਚਾ, ਨਾਮ ਦਾ ਪਰਚਾ, ਪ੍ਰੇਮ ਦਾ ਪਰਚਾ ਪਾ ਕੇ ਮਸਤ ਰਹਿੰਦੇ ਹਨ। ਜੋਤੀ ਜੋਤ ਮਿਲਾਏ, ਫਿਰ ਉਹਨਾਂ ਦੀ ਜੋਤ ਆਤਮਾ ਨੂੰ ਉਹ ਜੋਤੀ ਸਰੂਪ ਅਕਾਲ ਪੁਰਖ ਵਾਹਿਗੁਰੂ ਆਪਣੇ ਨਾਲ ਮਿਲਾ ਲੈਂਦਾ ਹੈ। ਪਾਖੰਡ ਜਮ ਕਾਲ ਨਾ ਛੋਡੇ, ਲੈ ਜਾਸੀ ਪਤ ਗਵਾਏ। ਲੋ, ਹਜ਼ੂਰ ਕਹਿੰਦੇ ਨੇ ਪਖੰਡੀਆਂ ਨੂੰ, ਪਾਖੰਡ ਜਮ ਕਾਲ ਨਾ ਛੋਡੀ, ਜਿਹੜੇ ਪਖੰਡੀ ਨੇ ਉਹਨਾਂ ਨੂੰ ਜਮ ਕਾਲ ਕਦੀ ਵੀ ਨਹੀਂ ਛੱਡਦਾ। ਕਲਗੀਧਰ ਪਾਤਸ਼ਾਹ ਦੇ ਬਚਨ ਨੇ, ਪੇਖ ਦਿਖਾਏ ਜਗਤ ਕੋ ਲੋਗਨ ਕੋ ਬਸਕੀਨ, ਅੰਤ ਕਾਲ ਕਾਤੀ ਕਟਿਓ ਬਸ ਨਰਕ ਮੋਲੀਨ। ਇਹ ਪਖੰਡੀਆਂ ਦਾ ਹਸ਼ਰ ਹੈ। ਪਾਖੰਡ ਜਮ ਕਾਲ ਨਾ ਛੋਡੀ, ਪਖੰਡੀਆਂ ਨੂੰ ਜਮ ਕਾਲ ਕਦੇ ਵੀ ਨਹੀਂ ਛੱਡਦਾ। ਲੈ ਜਾਸੀ ਪਤ ਗਵਾਏ, ਉਹਨਾਂ ਦੀ ਪਤ ਗਵਾ ਕੇ ਉਹਨਾਂ ਨੂੰ ਬੇਇੱਜ਼ਤ ਕਰਕੇ ਇੱਥੋਂ ਅੱਗੇ ਲੈ ਜਾਵੇਗਾ। ਨਾਨਕ ਨਾਮ ਰਤੇ ਸੇ ਉਭਰੇ, ਸੱਚੇ ਸਿਉਂ ਲਿਵ ਲਾਏ। ਧੰਨ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਗੁਰਮੁਖੋ ਜਿਹੜੇ ਨਾਮ ਦੇ ਰੰਗ ਵਿੱਚ ਰੰਗੇ ਗਏ ਉਹੀ ਬਚੇ ਹਨ। ਸੱਚੇ ਸਿਉਂ ਲਿਵ ਲਾਏ, ਕਿਵੇਂ ਬਚ ਗਏ? ਸੱਚੇ ਵਾਹਿਗੁਰੂ ਦੇ ਨਾਲ ਲਿਵ ਲਾ ਕੇ, ਜਿਹੜੇ ਨਾਮ ਦੁਆਰਾ ਸੱਚੇ ਵਾਹਿਗੁਰੂ ਦੇ ਵਿੱਚ ਆਪਣੇ ਮਨ ਦੀ ਬਿਰਤੀ ਨੂੰ ਜੋੜ ਲੈਂਦੇ ਨੇ, ਬਈ ਉਹੀ ਕਾਲ ਤੋਂ ਬਚੇ ਨੇ, ਵਰਨਾ ਸਾਰੇ ਹੀ ਕਾਲ ਨੇ ਖਾ ਲਏ। ਪੌੜੀ ਤਿਤ ਜਾਏ ਬਹੁ ਸਤਸੰਗਤੀ, ਜਿੱਥੇ ਹਰ ਕਾ ਹਰ ਨਾਮ ਬਲੋਈ ਹੈ। ਪੌੜੀ ਵਿੱਚ ਧੰਨ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਹੁਣ ਸਾਨੂੰ ਜਨ ਸਧਾਰਨ ਨੂੰ ਉਪਦੇਸ਼ ਦਿੰਦੇ ਹਨ, ਤਿਤ ਜਾਏ ਬਹੁ ਸਤਸੰਗਤੀ। ਗੁਰਮੁਖੋ, ਤੁਸੀਂ ਉਸ ਸਤਸੰਗਤ ਦੇ ਵਿੱਚ ਜਾ ਕੇ ਬੈਠੋ, ਉਸ ਗੁਰੂ ਦੀ ਸੋਭਤ ਵਿੱਚ ਜਾ ਕੇ ਬੈਠੋ, ਜਿੱਥੇ ਹਰ ਕਾ ਹਰ ਨਾਮ ਬਿਲੋਈਏ, ਜਿੱਥੇ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੇ ਨਾਮ ਦੀ ਤੇ ਬਾਣੀ ਦੀ ਬਲੋਈਆ ਦਾ ਅਰਥ ਵਿਚਾਰ ਹੁੰਦੀ ਹੈ, ਮਥਨ ਕੀਤਾ ਜਾਂਦਾ ਹੈ। ਬਲੋਈਆ ਦਾ ਅਰਥ ਹੁੰਦਾ ਹੈ ਰਿੜਕਣਾ। ਤੁਸੀਂ ਉਹ ਸਤਸੰਗਤ ਵਿੱਚ ਜਾ ਕੇ ਬੈਠੋ ਜਿੱਥੇ ਵਾਹਿਗੁਰੂ ਦੇ ਨਾਮ ਦੀ ਵਿਚਾਰ ਹੁੰਦੀ ਹੈ, ਜਿੱਥੇ ਗੁਰੂ ਸ਼ਬਦ ਦਾ ਮਥਨ ਕੀਤਾ ਜਾਂਦਾ ਹੈ। ਸਹਿਜੇ ਹੀ ਹਰ ਨਾਮ ਲੇਹੋ, ਹਰ ਤਤ ਨਾ ਖੋਈ ਹੈ। ਲੋ, ਹਜ਼ੂਰ ਕਹਿੰਦੇ ਨੇ ਸਤਸੰਗਤ ਵਿੱਚ ਜਾ ਕੇ ਆਪਣੇ ਮਨ ਨੂੰ ਸ਼ਾਂਤੀ ਤੇ ਧੀਰਜ ਤੇ ਠਰਮੇ ਦੇ ਵਿੱਚ ਲਿਜਾ ਕੇ ਤੇ ਫਿਰ ਵਾਹਿਗੁਰੂ ਦਾ ਨਾਮ ਲਵੋ, ਭਾਵ ਆਪਣੇ ਮਨ ਨੂੰ ਐਨ ਸ਼ਾਂਤੀ ਇਕਾਗਰ ਕਰਕੇ ਫਿਰ ਵਾਹਿਗੁਰੂ ਵਾਹਿਗੁਰੂ ਜਪੋ, ਹਰ ਤਤ ਨਾ ਖੋਈਏ। ਹਜ਼ੂਰ ਕਹਿੰਦੇ ਨੇ ਵਾਹਿਗੁਰੂ ਦੇ ਨਾਮ ਦਾ ਤਤ ਨਾ ਗਵਾਓ, ਭਾਵ ਸਹਿਜ ਵਿੱਚ ਨਾਮ ਜਪੋ, ਤਾਂ ਹੀ ਤੁਹਾਨੂੰ ਨਾਮ ਦਾ ਰਸ ਆਵੇਗਾ। ਜੇ ਤੁਸੀਂ ਕਾਹਲੀ ਕਾਹਲੀ ਵਿੱਚ ਨਾਮ ਜਪੋਗੇ ਜਾਂ ਨਾਮ ਜਪਣ ਵੱਲੋਂ ਆਲਸ ਕਰੋਗੇ ਤੇ ਫਿਰ ਉਹ ਨਾਮ ਦਾ ਰਸ ਨਹੀਂ ਆਵੇਗਾ, ਨਾਮ ਦਾ ਤਤ ਗੁਆਚ ਜਾਵੇਗਾ। ਨਿਤ ਜਪੇ ਹੋ ਹਰ ਹਰ ਦਿਨ ਸਰਾਤ, ਹਰ ਦਰਗਹਿ ਢੋਈਐ। ਲੋ, ਹਜ਼ੂਰ ਕਹਿੰਦੇ ਨੇ ਗੁਰਮੁਖੋ, ਦਿਨ ਰਾਤ ਹਮੇਸ਼ਾ ਲਈ ਤੁਸੀਂ ਵਾਹਿਗੁਰੂ ਦੇ ਨਾਮ ਨੂੰ ਜਪਿਓ, ਹਰ ਦਰਗਹਿ ਢੋਈਐ, ਫਿਰ ਤੁਹਾਨੂੰ ਵਾਹਿਗੁਰੂ ਦੀ ਦਰਗਾਹ ਦੇ ਵਿੱਚ ਵੀ ਢੋਈ ਮਿਲ ਜਾਵੇਗੀ। ਜਦੋਂ ਹਰ ਵੇਲੇ ਵਾਹਿਗੁਰੂ ਵਾਹਿਗੁਰੂ ਜਪੋਗੇ ਤੇ ਫਿਰ ਵਾਹਿਗੁਰੂ ਦੀ ਦਰਗਾਹ ਦੇ ਵਿੱਚ ਵੀ ਤੁਹਾਨੂੰ ਢੋਈ ਆਸਰਾ ਮਿਲੇਗਾ। ਸੋ ਪਾਏ ਪੂਰਾ ਸਤਿਗੁਰੂ, ਜਿਸ ਤੁਰ ਮਸਤਕ ਲਲਾਟ ਲਖੋਈ ਹੈ। ਧੰਨ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਹਨ, ਪਾਈ ਪੂਰਾ ਸਤਿਗੁਰੂ ਉਹੀ ਪ੍ਰਾਪਤ ਕਰਦੇ ਹਨ, ਪੂਰਾ ਸਤਿਗੁਰੂ ਉਹੀ ਪ੍ਰਾਪਤ ਕਰਦਾ ਹੈ ਜਿਸ ਤੁਰ ਮਸਤਕ ਲਲਾਟ ਲਖੋਈ ਹੈ, ਜਿਸ ਦੇ ਮੱਥੇ ਤੇ ਤੁਰ ਤੋਂ ਹੀ ਲਲਾਟ ਲਖੋਈ ਹੈ। ਬਈ ਸ਼੍ਰੋਮਣੀ ਭਾਗ ਲਿਖੇ ਜਾਂਦੇ ਨੇ, ਜਿਸ ਤੁਰ ਮਸਤਕ ਲਲਾਟ ਲਖੋਈ ਹੈ, ਵੀ ਇੱਕ ਮਸਤਕ ਦਾ ਅਰਥ ਹੋ ਗਿਆ ਮੱਥਾ ਤੇ ਲਲਾਟ ਦਾ ਅਰਥ ਵੀ ਮੱਥਾ ਹੀ ਹੈ, ਪਰ ਇੱਕ ਦਾ ਅਰਥ ਲੱਗੇਗਾ ਸ਼੍ਰੋਮਣੀ। ਜਿਸ ਤੁਰ ਮਸਤਕ ਲਲਾਟ ਲਖੋਈ ਹੈ, ਵੀ ਜਿਸ ਦੇ ਮੱਥੇ ਤੇ ਤੁਰ ਦਰਗਾਹ ਤੋਂ ਵੀ ਵਾਹਿਗੁਰੂ ਨੇ ਸ਼੍ਰੋਮਣੀ ਲੇਖ ਲਿਖਿਆ ਹੋਇਆ, ਉੱਤਮ ਲੇਖ ਲਿਖਿਆ ਹੋਇਆ, ਉਹੀ ਪੂਰੇ ਸਤਿਗੁਰੂ ਨੂੰ ਪ੍ਰਾਪਤ ਕਰਦਾ ਹੈ। ਤਿਸ ਗੁਰ ਕੋ ਸਭ ਨਮਸਕਾਰ ਕਰੋ, ਜਿਨ ਹਰ ਕੀ ਹਰ ਗਾਲ ਗਲੋਈ ਹੈ। ਹਜ਼ੂਰ ਕਹਿੰਦੇ ਭਾਈ, ਉਸ ਗੁਰੂ ਨੂੰ ਸਾਰੇ ਨਮਸਕਾਰ ਕਰੋ, ਉਸ ਗੁਰੂ ਦੇ ਚਰਨਾਂ ਤੇ ਸਾਰੇ ਡੰਡੌਤ ਵੰਦਨਾ ਕਰੋ, ਜਿਨ ਹਰ ਕੀ ਹਰ ਗਾਲ ਗਲੋਈ ਹੈ, ਜਿਸਨੇ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੀ ਗੱਲ ਗਲੋਈਆ ਸਾਨੂੰ ਉਚਾਰਨ ਕਰਕੇ ਦੱਸੀ ਹੈ, ਜਿਸਨੇ ਉਸ ਅਕਾਲ ਪੁਰਖ ਵਾਹਿਗੁਰੂ ਦੀ ਗੱਲ ਦਾ ਅਰਥ ਹੈ ਗੱਲ, ਭਾਵ ਉਸ ਵਾਹਿਗੁਰੂ ਦੀ ਪ੍ਰੇਮ ਦੀ ਅਕਥ ਕਹਾਣੀ ਸਾਨੂੰ ਉਚਾਰਨ ਕਰਕੇ ਸਮਝਾਈ ਹੈ। ਉਸ ਸਤਿਗੁਰੂ ਦੇ ਚਰਨਾਂ ਦੇ ਵਿੱਚ ਪਾਈ ਸਾਰੇ ਨਮਸਕਾਰ ਕਰੋ, ਸਾਰੇ ਗੁਰੂ ਦੇ ਚਰਨਾਂ ਤੇ ਸਿਰ ਝੁਕਾਓ, ਸਾਰੇ ਸ਼ਰਧਾ ਭਾਵਨਾ ਨਾਲ ਸਤਿਗੁਰੂ ਦੇ ਚਰਨਾਂ ਤੇ ਮੱਥਾ ਟੇਕੋ, ਜਿਸਨੇ ਸਾਨੂੰ ਵਾਹਿਗੁਰੂ ਪਰਮੇਸ਼ਰ ਦੀ ਗੱਲ ਦੱਸੀ ਹੈ। ਉਸ ਵਾਹਿਗੁਰੂ ਦੀ ਪ੍ਰੇਮ ਦੀ ਅਕਥ ਕਹਾਣੀ ਬਾਰੇ ਸਾਨੂੰ ਚਾਨਣਾ ਪਾਇਆ ਹੈ, ਉਹ ਸਤਿਗੁਰੂ ਨੂੰ ਪਾਈ ਸਾਰੇ ਨਮਸਕਾਰ ਕਰੋ। ਧੰਨ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ, ਧੰਨ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਨੇ ਅਪਾਰ ਮਿਹਰ ਕੀਤੀ, ਸਾਨੂੰ ਪਾਵਨ ਪਵਿੱਤਰ ਬੜੇ ਸੁੰਦਰ ਤੇ ਅਮੋਲਕ ਉਪਦੇਸ਼ ਬਖਸ਼ੇ ਹਨ। ਆਪਾਂ ਇਹਨਾਂ ਨੂੰ ਸੁਣਿਆ, ਸੁਣ ਕੇ ਮਨ ਵਿੱਚ ਵਸਾਈਏ, ਇਹਦੇ ਨਾਲ ਸਾਡੇ ਜੀਵਨ ਦੀ ਸਫਲਤਾ ਹੋਵੇਗੀ। ਸੋ ਸਭ ਸੰਗਤਾਂ ਦਾ ਹਾਰਦਿਕ ਧੰਨਵਾਦ, ਹੋਈਆਂ ਭੁੱਲਾਂ ਚੁੱਕਾਂ ਲਈ ਖਿਮਾ ਕਰਨਾ। ਸੋ ਪਾਏ ਪੂਰਾ ਸਤਿਗੁਰੂ, ਜਿਸ ਤੁਰ ਮਸਤਕ ਲਲਾਟ ਲਖੋਈ ਹੈ, ਤਿਸ ਗੁਰ ਕਉ ਸਭ ਨਮਸਕਾਰ ਕਰੋ, ਜਿਨ ਹਰ ਕੀ ਹਰ ਗਾਲ ਗਲੋਈ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।